ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਦੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟਿਓ ਬਦ ਭਾਗੀ ਜਾ ਕੋ ਅੰਤ ਨ ਪਾਰ ਵਾਰ ਕਰ ਗਏ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰ ਜਨਮ ਮਰਨ ਕਾਤੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰ ਜਨਮ ਮਰਨ ਕਾਤੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੋ ਨਾਨਕ ਦੇ ਕਰ ਹੱਥ ਜੋ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਨ ਸਕੈ ਮਹਿਮਾ ਜੋ ਤੁਹਾਰੀ हम न सकत कर सिफत तुम्हारी, आप ले हो तुम कथा सुधारी। हम न सकत कर सिफत तुम्हारी, आप ले हो तुम कथा सुधारी। वाहिगुरु जी का खालसा, वाहिगुरु जी की फतेह। शब्द गुरु तख्त शतर चवर दे मालक, तन तन साहिब श्री गुरु ग्रंथ साहिब जी महाराज जी दी पावन पवित्र हजूरी दे अंदर सुभाई मान गुरु सुवारे प्रेमी सत्संगी जनो, वड भागे हो आप जी सतगुरां दी कृपा दे पात्र बन के सहबां दी पावन हजूरी विच सत संगत दे रूप विच आप जुड़े हो। गुरु सुवारे गुरु के कीर्तनिया ने गुरबाणी कीर्तन आप जी नू सरवन कराए हन। अमृत वेले धन गुरु ग्रंथ साहिब जी महाराज सचे पातशाह जी ने सचखंड श्री हरिमंदर साहिब जी दे अंदर तख्त ते सुभाईमान होके जो मुख वाक साढ़े सारियां उत्ते कृपा कीती है, पावन शब्द गुरु अर्जन देव जी महाराज सचे पातशाह जी दा टोडी राग दे अंदर उचारण कीता होया, गुरु ग्रंथ साहिब जी दे मुबारक अंग 717 ते सुभाईमान है। जिथे आपा अज सतगुरां दे इस पावन शब्द दी विचार करनी है, आप जी नू इस गल दा भली प्रकार पता है कि इस समुचा हफ्ता ही सतगुरु कलगीधर महाराज सचे पातशाह जी दे दरों वरसाए सिंघां सिंघणियां दी गल, शहीदां मुरीदां दी गल, चार साहिबजादियां दी गल, उन्हां ने किवें सतगुरां दी कृपा दे पात्र बन के अनेकां कष्टां नूं संगटां नूं दुखां नूं अपने जीवन दे अंदर झलिया, पर सतगुरु वल मूंह रखिया, सनमुख रहे, बेमुख ना होए ते सतगुरां दी कृपा दे पात्र बन के उन्हां ने शहादतां दे जाम पीते। 20 तरीक तो लगभग गुरु सुवारे गुरु के प्रचारक सिंह सिंह सहवान जो आप जी दे नाल गुरमत विचारां सांझियां करदे रहे ने, आप जी नू कलगीधर महाराज दे कथन मुताबक आप अपनी बुद्ध है जेती बरनत पेन पेन तुहे तेती। वेखो मुकंबल साहिबजादियां बारे, गुरु साहिबान बारे, सिंघां बारे ਕੋਈ ਵੀ ਬਿਆਨਬਾਜ਼ੀ ਨਹੀਂ ਕਰ ਸਕਦਾ। ਹਾਂ, ਜਿੰਨੀ ਕੁ ਗੁਰੂ ਕਿਰਪਾ ਕਰਦਾ, ਹਰ ਗੁਰਮੁਖ ਪਿਆਰਾ ਆਪ ਜੀ ਦੇ ਸਨਮੁਖ ਹੋ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਹਿ ਕੇ ਤੁਹਾਡੇ ਨਾਲ ਬਚਨ ਸਾਂਝੇ ਕਰਨ ਦਾ ਯਤਨ ਕਰਦਾ ਹੈ। ਆਓ, ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਬੈਠੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ, ਇਸ ਸੁਭਾਗੇ ਸਮੇਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ। ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਚਰਨਾਂ ਦੇ ਨਾਲ ਜੋੜੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਿਗੁਰਾਂ ਦੀ ਪਾਵਨ ਬਾਰੀ ਨੂੰ ਆਪਾਂ ਪੜ੍ਹਦੇ ਹਾਂ।
ਸਤਨਾਮ
ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਜਿੱਥੇ ਬਾਰ ਬਾਰ ਇਹ ਗੱਲ ਕਰਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਜਿੱਥੇ ਇਹ ਆਵਾਜ਼ ਸੰਸਾਰੀ ਲੋਕਾਂ ਦੇ ਕੰਨਾਂ ਵਿੱਚ ਪਾਉਂਦੇ ਨੇ, ਮਾਨਸ ਕੀ ਜਾਤ ਸਭੈ ਏਕੈ ਹੀ ਪਹਿਚਾਨਬੋ, ਉੱਥੇ ਨਾਲ ਦੀ ਨਾਲ ਇਹ ਵੀ ਸਾਨੂੰ ਉਪਦੇਸ਼ ਦਿੰਦੇ ਨੇ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਤੇ ਗੁਰਮੁਖੋ ਧਿਆਨ ਰੱਖਣਾ, ਖਾਸ ਤੌਰ ਤੇ ਸ਼ਹਾਦਤਾਂ ਦਾ ਇਤਿਹਾਸ ਜਿਹੜਾ ਹੈ ਇਹਨੂੰ ਵਿਚਾਰਦਿਆਂ ਹੋਇਆ ਵੇਖੋ, ਸਤਿਗੁਰੂ ਮਹਾਰਾਜ ਦਾ ਕਿਸੇ ਦੇ ਨਾਲ ਜਾਤੀ ਵਿਰੋਧ ਨਹੀਂ, ਕਿਸੇ ਨਾਲ ਕੋਈ ਝਗੜਾ ਨਹੀਂ। ਤੇ ਆਪ ਜੀ ਕਹੋਗੇ, ਜਿਹੜੀਆਂ 14 ਜੰਗਾਂ ਸਤਿਗੁਰੂ ਮਹਾਰਾਜ ਨੇ ਲੜੀਆਂ, ਛੋਟੀਆਂ ਵੱਡੀਆਂ ਜਿੰਨੀਆਂ ਵੀ ਹਨ, ਜੇ ਝਗੜਾ ਨਹੀਂ, ਜਾਤੀ ਵਿਰੋਧ ਨਹੀਂ, ਤੇ ਫਿਰ ਇਹ ਕਿਉਂ ਲੜਨੀਆਂ ਪਈਆਂ? ਕਿਉਂਕਿ ਲੜਾਈ ਦਾ ਕਾਰਨ ਕੋਈ ਨਾ ਕੋਈ ਤਾਂ ਹੁੰਦਾ ਹੀ ਨਾ। ਪੁਰਾਤਨ ਇਤਿਹਾਸ ਨੂੰ ਆਪਾਂ ਪੜ੍ਹੀਏ ਤੇ ਤਿੰਨ ਕਾਰਨ ਜਿਹੜੇ ਨੇ ਉਹ ਸਾਧ ਸੰਗਤ ਲੜਾਈ ਦੇ ਦੱਸੇ ਗਏ ਨੇ, ਜ਼ਰ, ਜ਼ੋਰੂ ਤੇ ਜ਼ਮੀਨ। ਜ਼ਰ, ਜ਼ੋਰੂ, ਜ਼ਮੀਨ ਜਾਂ ਧਨ ਦੌਲਤ ਦਾ ਜਾਂ ਔਰਤ ਦਾ ਤੇ ਜਾਂ ਜ਼ਮੀਨ ਦਾ ਕਾਰਨ ਬਣਦਾ ਹੈ। ਇਹਨਾਂ ਵਿੱਚੋਂ ਕੋਈ ਇੱਕ ਵੀ ਕਾਰਨ ਹੋਵੇ ਲੜਾਈਆਂ ਹੁੰਦੀਆਂ ਨੇ। ਪਰ ਜਦੋਂ ਆਪਾਂ ਸਤਿਗੁਰਾਂ ਨੂੰ ਪੁੱਛਦੇ ਹਾਂ ਤੇ ਸਤਿਗੁਰੂ ਆਪਣੀ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਆਹ ਗੱਲ ਧਿਆਨ ਵਿੱਚ ਰੱਖਣੀ, ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਸਤਿਗੁਰਾਂ ਨੇ ਇਹ ਨਹੀਂ ਆਖਿਆ ਕਿ ਮੁਸਲਮਾਨਾਂ ਦੇ ਅੰਦਰ ਜਿਹੜੇ ਜਾਂ ਇਸਲਾਮ ਧਰਮ ਦੇ ਅੰਦਰ ਜਿਹੜੇ ਬੰਦੇ ਹਨ ਜ਼ੁਲਮ ਕਰਨ ਵਾਲੇ ਦੁਸ਼ਟ ਲੋਕ, ਮੈਂ ਕੇਵਲ ਉਹਨਾਂ ਦੀ ਜੜ ਪੁੱਟਣੀ, ਕਿਸੇ ਦਾ ਨਾਮ ਨਹੀਂ ਜੇ ਲਿਆ। ਇਹ ਗੱਲ ਜ਼ਰੂਰ ਖਿਆਲ ਵਿੱਚ ਰੱਖਣੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਨੇ, ਮੇਰੀ ਜ਼ਿੰਦਗੀ ਦਾ ਪ੍ਰਯੋਜਨ ਇੱਕ ਤਾਂ ਹੈ ਧਰਮ ਨੂੰ ਚਲਾਉਣਾ,
ਸੰਤਾਂ ਨੂੰ ਉਵਾਰਨਾ। ਤੇ ਵੇਖੋ ਧਰਮ ਵੀ ਜਦੋਂ ਆਖਿਆ, ਇਹ ਨਹੀਂ ਆਖਿਆ ਸਿੱਖ ਧਰਮ ਦੀ ਗੱਲ ਕੀਤੀ ਹੋਵੇ, ਸਿੱਖ ਧਰਮ ਦੀ ਗੱਲ ਨਹੀਂ ਕੀਤੀ, ਹਿੰਦੂ ਧਰਮ ਦੀ ਗੱਲ ਨਹੀਂ ਕੀਤੀ, ਇਸਲਾਮ ਧਰਮ ਦੀ ਗੱਲ ਨਹੀਂ ਕੀਤੀ, ਈਸਾਈ ਮਤ ਦੀ ਗੱਲ ਨਹੀਂ ਕੀਤੀ। ਸ਼ਬਦ ਵਰਤਿਆ ਕੇਵਲ ਤੇ ਕੇਵਲ ਧਰਮ, ਕੇਵਲ ਤੇ ਕੇਵਲ ਧਰਮ ਸ਼ਬਦ ਜਿਹੜਾ ਉਹ ਵਰਤਿਆ। ਹਾਂ, ਹਰ ਧਰਮ ਦਾ ਆਗੂ, ਹਰ ਧਰਮ ਨੂੰ ਹੈ ਇਹ ਇਜਾਜ਼ਤ ਕਿ ਉਹ ਆਪਣੀ ਆਪਣੀ ਮਤ ਦੇ ਵਿੱਚ ਰਹਿ ਕੇ ਆਪਣਾ ਆਪਣਾ ਧਰਮ ਜਿਹੜਾ ਜੀਵਨ ਬਤੀਤ ਕਰੇ। ਫਿਰ ਧਿਆਨ ਦੇਵਿਓ, ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾੜਨ। ਦੁਸ਼ਟ ਕਿਸੇ ਵੀ ਫਿਰਕੇ ਦੇ ਨਾਲ ਸੰਬੰਧਿਤ ਰੱਖਦਾ ਹੋਵੇ, ਸੰਤ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦਾ ਹੋਵੇ, ਧਰਮ ਕੋਈ ਵੀ ਹੋਵੇ, ਮਹਾਰਾਜ ਆਖਦੇ ਨੇ ਹਰ ਇੱਕ ਧਰਮ ਚੱਲਦਾ ਰਹੇ। ਇੱਥੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ, ਧਰਮੀ ਬੰਦੇ ਕਦੀ ਵੀ ਸਾਧ ਸੰਗਤ ਅਧਰਮ ਦੀ ਗੱਲ ਨਹੀਂ ਕਰਨਗੇ। ਅਧਰਮ ਦੀ ਗੱਲ ਉਹ ਬੰਦੇ ਕਰਨਗੇ ਜਿਹੜੇ ਅਧਰਮੀ ਹਨ, ਜਿਨ੍ਹਾਂ ਦਾ ਕੋਈ ਧਰਮ ਨਹੀਂ। ਕਲਗੀਧਰ ਮਹਾਰਾਜ ਆਖਦੇ ਨੇ ਸਾਰੇ ਧਰਮ ਚੱਲਣ, ਸਾਰੇ ਸੰਤਾਂ ਦਾ ਉਧਾਰ ਹੋਵੇ, ਤੇ ਦੁਸ਼ਟ ਜਿਹੜੇ ਨੇ ਨਾ ਉਹਨਾਂ ਦੀ ਜੜ ਜਿਹੜੀ ਹੈ ਉਹ ਫੁੱਟੀ ਜਾਵੇ। ਮੇਰੀ ਜ਼ਿੰਦਗੀ ਦਾ ਕੇਵਲ ਤੇ ਕੇਵਲ ਇਹ ਪ੍ਰਯੋਜਨ ਹੈ। ਤੇ ਕਈ ਵਾਰੀ ਆਪ ਜੀ ਦੇ ਨਾਲ ਇਹ ਬਚਨ ਸਾਂਝੇ ਕੀਤੇ ਨੇ। ਇਹ ਕਰਮ ਕੌਣ ਕਰੇਗਾ? ਧਰਮ ਚਲਾਵਣ ਸੰਤ ਉਬਾਰਨ, ਦੁਰਸ਼ਵਨ ਕੋ ਮੂਲ ਉਪਾੜਨ। ਜਿੰਨੇ ਸਾਧ ਸੰਗਤ ਆਪਣਾ ਸਿਰ ਆਪਣੀ ਤਲੀ ਤੇ ਰੱਖ ਲਿਆ, ਜਿੰਨੇ ਮੌਤ ਨੂੰ ਕਬੂਲ ਕਰ ਲਿਆ, ਜਿੰਨੇ ਇਹ ਗੱਲ ਸਮਝ ਲਈਏ ਕਿ ਜਦੋਂ ਮੈਂ ਸੱਚੀ ਗੱਲ ਕਰਾਂਗਾ ਤੇ ਲੋਕ ਮੈਨੂੰ ਜ਼ਿੰਦਾ ਨਹੀਂ ਛੱਡਣਗੇ, ਲੋਕ ਮੈਨੂੰ ਮਾਰਨਗੇ। ਕਿਉਂਕਿ ਆਪਾਂ ਪੜ੍ਹਦੇ ਹਾਂ ਸੱਚੀ ਗੱਲ ਕਰਨ ਵਾਲੇ ਨੂੰ ਲੋਕ ਜ਼ਿੰਦਾ ਰਹਿਣ ਹੀ ਨਹੀਂ ਦਿੰਦੇ। ਤੇ ਬਾਬਾ ਨਾਨਕ ਜੀ ਨੇ ਵੇਈ ਨਦੀ ਦੇ ਵਿੱਚੋਂ ਨਿਕਲ ਕੇ ਜਦੋਂ ਇਹ ਗੱਲ ਕਹਿਣੀ ਸੀ ਨਾ, ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਬਾਬੇ ਨੂੰ ਪਤਾ ਸੀ ਲੋਕਾਂ ਨੇ ਇਹ ਗੱਲ ਬਰਦਾਸ਼ਤ ਨਹੀਂ ਕਰਨੀ। ਪਹਿਲਾਂ ਹੀ ਉਹਨਾਂ ਨੇ ਗੱਲ ਵਿੱਚ ਖਫਰੀ ਪਾ ਲਈ, ਖੱਫਨ ਆਪਾਂ ਕਹਿੰਦੇ ਹਾਂ ਮੁਰਦੇ ਦੇ ਉੱਤੇ ਕੱਪੜਾ ਜਿਹੜਾ ਪਾਇਆ ਜਾਂਦਾ, ਤੇ ਖਫਰੀ ਆਪਣੀ ਗੱਲ ਦੇ ਅੰਦਰ ਪਾ ਲਈ, ਕਿਉਂਕਿ ਪਤਾ ਸੀ ਮੈਂ ਸੱਚ ਬੋਲਣਾ ਤੇ ਲੋਕਾਂ ਨੇ ਮੈਨੂੰ ਜ਼ਿੰਦਾ ਨਹੀਂ ਛੱਡਣਾ। ਫਿਰ ਉਹਨਾਂ ਨੇ ਡੇਰਾ ਵੀ ਆਪਣਾ, ਟਿਕਾਣਾ ਵੀ ਆਪਣਾ ਸ਼ਮਸ਼ਾਨ ਘਾਟ ਦੇ ਅੰਦਰ ਕੀਤਾ, ਡੇਰਾ ਵੀ ਉਹਨਾਂ ਨੇ ਆਪਣਾ ਸ਼ਮਸ਼ਾਨ ਘਾਟ ਦੇ ਅੰਦਰ ਕੀਤਾ। ਕਿਉਂਕਿ ਸਾਧ ਸੰਗਤ ਜਿੰਨੀ ਪ੍ਰੇਮ ਦੀ ਖੇਡ ਖੇਡਣੀ, ਕਿਸੇ ਵਿਦਵਾਨ ਨੇ ਬੜੀ ਸੁੰਦਰ ਗੱਲ ਕਹੀ, ਉਹ ਆਖਦਾ ਭਾਈ ਨੰਦ ਲਾਲ ਜੀ ਨੇ ਵੀ ਕਿਰਪਾ ਕੀਤੀ, ਮੰਜ਼ਲ ਪ੍ਰੇਮ ਦੁਰਾਡੀ ਡਾਢੀ ਪੈਰੀ ਜਾਣਾ ਔਖਾ, ਮੰਜ਼ਲ ਪ੍ਰੇਮ ਦੁਰਾਡੀ ਡਾਢੀ ਤੈਰੀ ਜਾਣਾ ਔਖਾ, ਸਿਰ ਦੇ ਕਦਮ ਬਣਾਵੀ ਤੈਨੂੰ ਮਿਲੇ ਪਿਆਰਾ ਸੌਖਾ। ਤੇ ਇਹਨਾਂ ਪੰਕਤੀਆਂ ਦੀ ਵਿਆਖਿਆ ਹੈ, ਜਾਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਕਿਉਂਕਿ ਇੱਥੋਂ ਤਾਂ ਕੰਨਾਂ ਵਿੱਚ ਆਵਾਜ਼ ਪੈਂਦੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ ਤੋ ਆਓ ਹਮਾਰੇ ਪਾਸ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਤੇ ਭਾਈ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆ ਕੇ ਬਚਨ ਕਰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਧਰਮ ਤੋਂ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ, ਨਾ ਖਾਣਾ ਸੋਵਣਾ, ਪੀਹਣ ਹੋਏ ਜਜੀਦ ਪਾਣੀ ਧੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਫਿਰ ਆਖਦੇ ਨੇ ਸੇਵਕ ਹੋਏ ਸੰਜੀਦ ਨਾ ਹੱਸਣਾ ਰੋਵਣਾ ਤੇ ਫਿਰ ਆਖਰ ਵਿੱਚ ਕਹਿ ਦਿੱਤਾ ਦਰ ਦਰ ਵੇਸ ਰਸੀਦ ਫਿਰ ਮਰਸ ਭੋਵਨਾ ਚੰਦ ਮੁਬਾਰਕ ਈਦ ਪੁੱਗ ਖਲੋਵਣਾ ਤੇ ਕਲਗੀਧਰ ਮਹਾਰਾਜ ਕਿਰਪਾ ਕਰਦੇ ਨੇ ਧਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ ਜੁੱਧ ਕਰਨ ਵਾਲੇ ਕੇਵਲ ਸ਼ਸਤਰ ਦੇ ਧਾਰਨੀ ਹੋਣਗੇ ਤੇ ਸ਼ਸਤਰ ਨਾਲ ਉਹ ਜ਼ੁਲਮ ਕਰਨਗੇ ਦੂਜੇ ਉੱਤੇ ਵਧੀਕੀ ਕਰਨਗੇ ਪਰ ਜੇ ਸਿਮਰਨ ਨਾਲ ਹੈ ਵਾਹਿਗੁਰੂ ਮੰਤਰ ਮੁਖ ਦੇ ਅੰਦਰ ਹੈ ਤੇ ਫਿਰ ਮਹਾਰਾਜ ਆਖਦੇ ਨੇ ਦੋਵੇਂ ਚੀਜ਼ਾਂ ਬਰਾਬਰ ਹੋਣ ਤੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਧਨ ਹੈ ਉਹਨਾਂ ਦਾ ਸੰਸਾਰ ਵਿੱਚ ਆਉਣਾ ਧਨ ਹੈ ਸਾਧ ਸੰਗਤ ਵਿਦਵਾਨਾਂ ਨੇ ਆਪ ਜੀ ਦੇ ਨਾਲ ਆਨੰਦਪੁਰ ਸਾਹਿਬ ਦੀ ਆਖਰੀ ਲੜਾਈ ਦਾ ਜ਼ਿਕਰ ਵੀ ਕੀਤਾ ਕਿ ਕਿਵੇਂ ਦੁਸ਼ਮਣ ਕੇਵਲ ਤੇ ਕੇਵਲ ਇਹ ਮਨ ਵਿੱਚ ਆਸ ਲੈ ਕੇ ਆਇਆ ਸੀ ਕਿ ਜਿਹੜਾ ਇਹ ਹਮਲਾ ਹੈ ਆਨੰਦਪੁਰ ਸਾਹਿਬ ਨੂੰ ਤੈਸ਼ ਨੈਸ਼ ਕਰਨ ਦਾ ਜਾਂ ਕਲਗੀਧਰ ਮਹਾਰਾਜ ਨੂੰ ਜਿੰਦੇ ਫੜਨ ਦਾ ਘੰਟਿਆਂ ਦੇ ਵਿੱਚ ਮੁੱਕ ਜਾਵੇਗਾ ਪੈਰਾਂ ਦੇ ਵਿੱਚ ਮੁੱਕ ਜਾਵੇਗਾ ਦਿਨਾਂ ਦੇ ਵਿੱਚ ਮੁੱਕ ਜਾਵੇਗਾ ਪਰ ਦੁਸ਼ਮਣ ਨੂੰ ਇਹ ਨਹੀਂ ਸੀ ਪਤਾ ਕਿ ਇਹ ਘੇਰਾ ਜਿਹੜਾ ਹੈ ਮਹੀਨਿਆਂ ਦਾ ਰੂਪ ਧਾਰਨ ਕਰ ਲਵੇਗਾ ਕਿਉਂਕਿ ਸਾਧ ਸੰਗਤ ਬੜੀ ਵੱਡੀ ਤਾਕਤ ਸੀ ਸੂਬਾ ਸਰਹੰਦ ਪ੍ਰਿੰਸੀਪਲ ਸਤਵੀਰ ਸਿੰਘ ਨੇ ਇੱਥੋਂ ਤੱਕ ਲਿਖਿਆ ਕਿ ਜੇ ਸਰਹੰਦ ਨੂੰ ਸਿਰ ਦਰਦ ਹੁੰਦੀ ਸੀ ਤੇ ਦਿੱਲੀ ਤੱਕ ਹਿੰਦੁਸਤਾਨ ਸਾਰਾ ਹਿੱਲ ਜਾਂਦਾ ਸੀ ਇਸੇ ਵਾਸਤੇ ਹਿੰਦੁਸਤਾਨ ਦਾ ਇਹ ਸ਼੍ਰੋਮਣੀ ਸੂਬਾ ਹੈ ਇਸੇ ਵਾਸਤੇ ਆਖਿਆ ਸਰ ਹਿੰਦ ਭਾਵ ਹਿੰਦੁਸਤਾਨ ਦਾ ਸ਼੍ਰੋਮਣੀ ਸੂਬਾ ਸੂਬਾ ਸਰਹੰਦ ਵੀ ਹੈ ਜ਼ਬਰਦਸਤ ਖਾਂ ਲਾਹੌਰ ਦਾ ਸੂਬਾ ਵੀ ਹੈ ਪਹਾੜੀ ਰਾਜੇ ਵੀ ਨੇ ਤੇ ਫੌਜਾਂ ਦਿੱਲੀ ਤੋਂ ਵੀ ਆਈਆਂ ਨੇ ਸਿੰਘ ਤਾਂ ਗਿਣਤੀ ਦੇ ਵਿੱਚ ਬਹੁਤ ਘੱਟ ਨੇ ਪਰ ਧਿਆਨ ਦੇਵੇ ਉਹ ਭੁੱਖੇ ਭਾਰੇ ਵੀ ਰਹਿ ਕੇ ਪਾਣੀ ਦੀ ਵੀ ਕਮੀ ਕਿਉਂਕਿ ਜਿਹੜਾ ਸੂਬਾ ਪਾਣੀ ਆਨੰਦਪੁਰ ਸਾਹਿਬ ਨੂੰ ਪਹੁੰਚਾਉਂਦਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਆਪ ਜੀ ਨੂੰ ਪਤਾ ਹੈ ਜਿੱਥੇ ਗੁਰੂ ਕੇ ਸਿੱਖ ਛੋਲਿਆਂ ਦੀ ਮੁੱਠ ਖਾ ਖਾ ਕੇ ਗੁਜ਼ਾਰਾ ਕਰਨ ਲੱਗੇ ਦੁਸ਼ਮਣ ਵੀ ਕੋਈ ਸੌਖਾ ਨਹੀਂ ਕਿਉਂਕਿ ਲੱਖਾਂ ਦੀ ਤਾਦਾਦ ਵਿੱਚ ਫੌਜਾਂ ਦਾ ਭੋਜਨ ਦਾ ਪ੍ਰਬੰਧ ਕਰਨਾ ਉਹਨਾਂ ਦੀ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਇਹ ਵਜ਼ੀਰ ਖਾਂ ਵਾਸਤੇ ਵੀ ਜ਼ਬਰਦਸਤ ਖਾਂ ਵਾਸਤੇ ਵੀ ਪਹਾੜੀ ਰਾਜਿਆਂ ਵਾਸਤੇ ਵੀ ਬੜਾ ਔਖਾ ਹੋ ਗਿਆ ਤੇ ਜਦੋਂ ਇਹ ਲੋਕ ਸਤਿਗੁਰੂ ਅਤੇ ਉਹਨਾਂ ਦੇ ਸਾਥੀ ਸਿੰਘਾਂ ਦਾ ਮੁਕਾਬਲਾ ਸ਼ਸਤਰ ਨਾਲ ਨਾ ਕਰ ਸਕੇ ਤੇ ਫਿਰ ਇਹਨਾਂ ਨੇ ਸ਼ਾਸਤਰ ਦਾ ਸਹਾਰਾ ਲੈ ਲਿਆ ਭਾਵ ਧਰਮ ਗ੍ਰੰਥਾਂ ਦਾ ਸਹਾਰਾ ਲਿਆ ਧਰਮ ਗ੍ਰੰਥ ਭਾਵੇਂ ਗੀਤਾ ਭਾਵੇਂ ਧਰਮ ਗ੍ਰੰਥ ਕੁਰਾਨ ਇਹਨਾਂ ਨੇ ਸਹਾਰਾ ਲਿਆ ਇੱਥੋਂ ਤੱਕ ਵੀ ਆਪਾਂ ਪੜ੍ਹਦੇ ਹਾਂ ਆਟੇ ਦੀ ਗਊ ਬਣਾ ਕੇ ਵੀ ਪੇਸ਼ ਕੀਤੀ ਗਈ ਸਤਿਗੁਰਾਂ ਨੂੰ ਕੇਵਲ ਤੇ ਕੇਵਲ ਇਹ ਬੇਨਤੀ ਕਰਨ ਦੇ ਲਈ ਕਿ ਰਾਜਿਆਂ ਦਾ ਇੱਜ਼ਤ ਰਹਿ ਜਾਵੇਗੀ ਔਰੰਗਜ਼ੇਬ ਨੂੰ ਮੂੰਹ ਵਿਖਾਣ ਜੋਗੇ ਰਹਿ ਜਾਣਗੇ ਤੁਸੀਂ ਆਨੰਦਪੁਰ ਸਾਹਿਬ ਨੂੰ ਇੱਕ ਵਾਰੀ ਛੱਡ ਦਿਓ ਸਾਧ ਸੰਗਤ ਸਤਿਗੁਰੂ ਮਹਾਰਾਜ ਜਾਣਦੇ ਨੇ ਅੰਤਰਜਾਮੀ ਨੇ ਉਹਨਾਂ ਨੂੰ ਪਤਾ ਹੈ ਕਈ ਵਾਰੀ ਆਪਾਂ ਕਹਿੰਦੇ ਹਾਂ ਧੋਖਾ ਕੀਤਾ ਗਿਆ ਨਹੀਂ ਸਤਿਗੁਰੂ ਮਹਾਰਾਜ ਸਭ ਕੁਝ ਜਾਣਦੇ ਸੀ ਤੇ 20 ਤਰੀਕ ਨੂੰ ਆਪ ਜੀ ਦੇ ਨਾਲ ਗਿਆਨੀ ਹਰਪਾਲ ਸਿੰਘ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਖੋਲਿਆ ਵੀ ਕਿ ਸਤਿਗੁਰਾਂ ਦਾ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਕਾਰਨ ਕੀ ਸੀ? ਕੇਵਲ ਧਰਮ ਚਲਾਵਣ, ਇਹ ਦ੍ਰਿਸ਼ਟੀ ਸਾਹਮਣੇ ਰੱਖਦਿਆਂ ਉਹਨਾਂ ਦੇ ਧਰਮ ਗ੍ਰੰਥਾਂ ਦਾ ਸਤਿਕਾਰ ਕੀਤਾ, ਭਾਵੇਂ ਉਹ ਗੀਤਾ ਭਾਵੇਂ ਉਹ ਕੁਰਾਨ ਹੈ। ਤੇ ਮੇਰੀ ਬੇਨਤੀ, ਜਿੰਨਾ ਸਤਿਗੁਰੂ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਨੇ, ਸ਼ਾਇਦ ਗੀਤਾ ਨੂੰ ਮੰਨਣ ਵਾਲੇ ਵੀ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ, ਕੁਰਾਨ ਨੂੰ ਮੰਨਣ ਵਾਲੇ ਵੀ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ। ਜਦੋਂ ਸਤਿਗੁਰਾਂ ਨੇ ਪਰਿਵਾਰ ਨੂੰ ਭਾਈ ਉਦੇ ਸਿੰਘ ਤੇ ਭਾਈ ਜੀਵਨ ਸਿੰਘ ਦੀ ਕਮਾਨ ਹੇਤ ਪਹਿਲਾਂ ਤੋਰਿਆ, ਫਿਰ ਆਪ ਆਪਣੀ ਨਾਲ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਤੋਂ ਤੁਰੇ ਤੇ ਸਾਧ ਸੰਗਤ 9 ਕੁ ਮੀਲ ਦੀ ਦੂਰੀ ਤੇ ਅਰੇ ਪਹੁੰਚੇ ਨੇ ਤੇ ਦੁਸ਼ਮਣ ਨੇ ਜਿਹੜਾ ਮਗਰੋਂ ਹੱਲਾ ਕਰ ਦਿੱਤਾ ਹੈ। ਸਰਸਾ ਕਿਨਾਰੇ ਇੱਕ ਪਾਸੇ ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ ਦੁਸ਼ਮਣ ਦੀਆਂ ਫੌਜਾਂ ਦਾ ਮੁਕਾਬਲਾ ਕਰ ਰਹੇ ਨੇ ਤੇ ਸਤਿਗੁਰੂ ਮਹਾਰਾਜ ਵਿਦਵਾਨਾਂ ਦੇ ਕਥਨ ਮੁਤਾਬਕ ਇਸੇ ਹੀ ਸਰਸਾ ਦੇ ਕਿਨਾਰੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਆਸ਼ਾ ਦੀ ਵਾਰ ਦਾ ਕੀਰਤਨ ਵੀ ਕਰ ਰਹੇ ਨੇ। ਧਿਆਨ ਦੇਵਿਓ, ਅੱਜ ਮੈਂ ਬੇਨਤੀ ਕਰਾਂ, ਸਾਰੇ ਵਿਦਵਾਨ ਲਗਾਤਾਰ ਤੁਹਾਡੇ ਨਾਲ ਇਹ ਬਚਨ ਸਾਂਝਾ ਕਰਦੇ ਆ ਰਹੇ ਨੇ। ਪਿਆਰੇ, ਇਹ ਆਪਾਂ ਗੱਲਾਂ ਕੇਵਲ ਦੁਹਰਾਣੀਆਂ ਨਹੀਂ, ਕੇਵਲ ਇਹ ਗੱਲਾਂ ਰਿਪੀਟ ਨਹੀਂ ਕਰਨੀਆਂ, ਕਿਉਂਕਿ ਕਿੰਨੇ ਕਿੰਨੇ ਸਾਲ ਸਾਨੂੰ ਇਹ ਸੁਣਦਿਆਂ ਇਹ ਪੜ੍ਹਦਿਆਂ ਬਤੀਤ ਹੋ ਗਏ ਨੇ। ਕਿੰਨੇ ਕਿੰਨੇ ਸਾਲ, ਕੋਈ 70 ਸਾਲ ਦੀ ਉਮਰ ਵਾਲਾ ਬੈਠਾ ਹੋਵੇਗਾ, ਕੋਈ 50 ਸਾਲ ਦੀ ਉਮਰ ਵਾਲਾ ਬੈਠਾ ਹੋਵੇਗਾ, ਕੋਈ ਘੱਟ ਉਮਰ ਵਾਲਾ ਬੈਠਾ ਹੋਵੇਗਾ, ਮੇਰੀ ਬੇਨਤੀ ਸੁਣਾਉਣ ਵਾਲੇ ਸੁਣਾਈ ਜਾ ਰਹੇ ਨੇ, ਸੁਣਨ ਵਾਲੇ ਸੁਣੀ ਜਾ ਰਹੇ ਨੇ, ਪਰ ਗੁਰਬਾਣੀ ਗੁਰੂ ਨੂੰ ਆਪਾਂ ਪੜ੍ਹੀਏ ਤੇ ਸਤਿਗੁਰੂ ਮਹਾਰਾਜ ਵਾਰ ਵਾਰ ਸਾਨੂੰ ਇਹ ਪ੍ਰੇਰਨਾ ਕਰਦੇ ਨੇ। ਸਤਿਗੁਰੂ ਜੀ ਆਖਦੇ ਨੇ, ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ, ਤਿੰਨ ਕਾ ਹਰ ਥਾਏ ਪਾਵੇ ਜਿਨ ਸਤਿਗੁਰੂ ਕੀ ਆਗਿਆ ਸਤ ਕਰਮਾਨੀ। ਕਿਉਂਕਿ ਆਪਾਂ ਬਚਨ ਭਾਈ ਗੁਰਦਾਸ ਜੀ ਦੇ ਪੜ੍ਹਦੇ ਹਾਂ, ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਸਤਿਗੁਰ ਚਰਨ ਚਰਨ ਸ਼ਰਨ ਚਲ ਜਾਏ ਸਿੱਖ ਤਾਂ ਚਰਨ ਸ਼ਰਨ ਜਗਤ ਚਲੇ ਆਵੇ, ਸਤਿਗੁਰੂ ਆਗਿਆ ਸਤ ਕਰ ਮਾਨੇ ਸਿੱਖ ਆਗਿਆ ਤਾਂ ਹੀ ਸਗਲ ਸੰਸਾਰ ਹਿਤਾਵੇ। ਗੁਰੂ ਦੀ ਆਗਿਆ ਮੰਨਣਾ ਸਾਡੀ ਜ਼ਿੰਦਗੀ ਦਾ ਫਰਜ਼ ਹੈ, ਤਾਂ ਹੀ ਤੇ ਆਖਿਆ ਸੀ ਨਾ, ਜਨ ਨਾਨਕ ਧੂਰ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਕਿਉਂਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਰਹਿਤ ਬਿਨਾ ਨਾ ਸਿੱਖ ਅਖਾਏ, ਰਹਿਤ ਬਿਨਾ ਦਰ ਚੋਟਾ ਖਾਏ। ਬੇਨਤੀ, ਸਰਸਾ ਦੇ ਕਿਨਾਰੇ ਸਤਿਗੁਰਾਂ ਨੇ ਆਤਮ ਖੁਰਾਕ ਪੂਰੀ ਕੀਤੀ, ਆਤਮਾ ਨੂੰ ਜ਼ਿੰਦਾ ਰੱਖਣ ਵਾਸਤੇ ਸਤਿਗੁਰਾਂ ਨੇ ਆਤਮ ਖੁਰਾਕ ਪੂਰੀ ਕੀਤੀ। ਅੱਜ ਅਸੀਂ ਧਿਆਨ ਦੇਣਾ, ਸਾਡੇ ਮਗਰ ਤਾਂ ਦੁਸ਼ਮਣ ਦੀਆਂ ਫੌਜਾਂ ਵੀ ਕੋਈ ਨਹੀਂ, ਅੱਗੋਂ ਸਰਸਾ ਵੀ ਸ਼ੋਕਦੀ ਨਹੀਂ, ਪਰ ਅਸੀਂ ਘੁਰਾੜੇ ਮਾਰ ਕੇ ਸੁੱਤੇ ਰਹਿੰਦੇ ਹਾਂ। ਪਿਆਰਿਓ, ਧਿਆਨ ਰੱਖਿਓ, ਜੇ ਕਲਗੀਧਰ ਮਹਾਰਾਜ ਜਿਹੜੇ ਆਪ ਰੱਬ ਰੂਪ ਨੇ, ਉਹਨਾਂ ਨੂੰ ਨਿਤਨੇਮ ਦੀ ਲੋੜ ਹੈ, ਬਾਣੀ ਦੇ ਕੀਰਤਨ ਦੀ ਲੋੜ ਹੈ, ਤੇ ਸਾਨੂੰ ਤਾਂ ਉਹਨਾਂ ਨਾਲੋਂ ਬਹੁਤ ਜ਼ਿਆਦਾ ਲੋੜ ਹੈ, ਸਾਨੂੰ ਉਹਨਾਂ ਨਾਲੋਂ ਬਹੁਤ ਜ਼ਿਆਦਾ ਲੋੜ ਹੈ। ਅੱਜ ਦੇ ਦਿਨ ਇਹ ਆਪਣੇ ਅੰਦਰ ਜ਼ਰੂਰ ਗੱਲ ਪੱਕੀ ਕਰਿਓ, ਜਿਹੜੇ ਵੀਰ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਨਹੀਂ ਕਰਦੇ, ਨਿਤਨੇਮ ਦੀਆਂ ਬਾਰੀਆਂ ਨਹੀਂ ਪੜ੍ਹਦੇ, ਜ਼ਰੂਰ ਆਪਣੇ ਜੀਵਨ ਦੇ ਅੰਦਰ ਇਹ ਕਰਮ ਆਰੰਭ ਕਰ ਦਿਓ, ਇਹ ਬੜਾ ਜ਼ਰੂਰੀ ਹੈ। ਮੈਂ ਬੇਨਤੀ ਕੀਤੀ, ਜੇ ਕਲਗੀਧਰ ਮਹਾਰਾਜ ਨੂੰ ਲੋੜ ਹੈ, ਵੇਖੋ ਪਿੱਛੇ ਦੁਸ਼ਮਣ ਦੀਆਂ ਫੌਜਾਂ, ਸਿੰਘ ਜਾਨਾ ਹਲੂਣ ਕੇ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਨੇ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਨੇ, ਆਤਮਕ ਖੁਰਾਕ ਪ੍ਰਾਪਤ ਕਰ ਰਹੇ ਨੇ। ਆਖਰ ਜੇ ਉਹਨਾਂ ਨੂੰ ਲੋੜ ਹੈ, ਇਹ ਪੂਰਨੇ ਤਾਂ ਸਾਡੇ ਵਾਸਤੇ ਪਾਏ ਨੇ ਨਾ, ਸਾਨੂੰ ਵੀ ਇਸ ਚੀਜ਼ ਦੀ ਬੜੀ ਲੋੜ ਹੈ। ਤੇ ਫਿਰ ਧਿਆਨ ਦੇਵਿਓ, ਅੱਜ ਵੀ 84 ਦਾ ਸਾਕਾ ਵਾਪਰਿਆ, ਜਿੱਥੇ ਗੁਰੂ ਘਰਾਂ ਦਾ ਨੁਕਸਾਨ ਹੋਇਆ, ਗੁਰੂ ਘਰ ਦੇ ਪਿਆਰਿਆਂ ਦਾ ਨੁਕਸਾਨ ਹੋਇਆ, ਬਹੁਤੇ ਸਿੰਘਾਂ ਨੇ ਸ਼ਹਾਦਤ ਦੇ ਜਾਮ ਪੀਤੇ। ਸਮਾਂ ਪਾ ਕੇ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਪਰ ਮੇਰੀ ਬੇਨਤੀ, ਜਿਹੜਾ ਸਾਡੇ ਕੋਲੋਂ ਵਿਰਸਾ ਸਾਧ ਸੰਗਤ ਲਾਇਬ੍ਰੇਰੀਆਂ ਦੇ ਅੰਦਰ ਕਿੰਨਾ ਕੁ ਖਜ਼ਾਨਾ ਸੀ, ਭਾਵੇਂ ਉਹ ਗੁਰਬਾਣੀ ਦੇ ਰੂਪ ਵਿੱਚ, ਭਾਵੇਂ ਇਤਿਹਾਸ ਦੇ ਰੂਪ ਵਿੱਚ, ਜਦੋਂ ਅੱਜ ਆਪਾਂ ਉਸ ਸਾਕੇ ਨੂੰ ਯਾਦ ਕਰਦੇ ਹਾਂ, ਤੇ ਉਹ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਖਜ਼ਾਨਾ ਗਿਆ, ਉਹਨੂੰ ਵੀ ਆਪਾਂ ਵਾਰ ਵਾਰ ਯਾਦ ਕਰਦੇ ਹਾਂ। ਤੇ ਮੇਰੀ ਬੇਨਤੀ, ਸਰਸਾ ਕਿਨਾਰੇ ਕੇਵਲ ਸਾਡਾ ਨੁਕਸਾਨ ਜਾਨੀ ਨਹੀਂ ਹੋਇਆ, ਸਾਧ ਸੰਗਤ ਨੌ ਮਨ ਪੂਰਾ ਜਿਹੜਾ ਇਤਿਹਾਸ, ਜਿਹੜਾ ਗੁਰਬਾਣੀ ਦਾ ਖਜ਼ਾਨਾ ਸਤਿਗੁਰਾਂ ਨੇ ਲਿਖਵਾਇਆ ਸੀ ਨਾ, ਉਹ ਵੀ ਇਸ ਸਰਸਾ ਨਦੀ ਦੇ ਭੇਟਾ ਹੀ ਹੋ ਗਿਆ ਸੀ। ਫਿਰ ਧਿਆਨ ਦੇਵੇ, ਉਹ ਖਜ਼ਾਨਾ ਜਿਹੜਾ ਇਤਿਹਾਸ ਦਾ, ਬਾਣੀ ਦਾ ਸਤਿਗੁਰਾਂ ਨੇ ਲਿਖਾਇਆ ਸੀ, ਉਹ ਵੀ ਇਸ ਸਰਸਾ ਦੀ ਭੇਟਾ ਹੋਇਆ। ਤੇ ਮੇਰੀ ਬੇਨਤੀ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਕੁਝ ਸਿੰਘਾਂ ਨੂੰ ਨਾਲ ਲੈ ਕੇ ਸਰਸਾ ਨੂੰ ਪਾਰ ਕਰਨ ਵਾਸਤੇ ਸਰਸਾ ਦੇ ਵਿੱਚ ਠਹਿਲ ਗਏ, ਤੇ ਮਹਾਰਾਜ ਸਾਹਿਬਜ਼ਾਦਿਆਂ ਦੇ ਸਹਿਤ ਇਸ ਨਦੀ ਨੂੰ ਪਾਰ ਕਰਕੇ ਰੋਪੜ ਵਾਲੇ ਪਾਸੇ ਗਏ। ਰੋਪੜ ਦੇ ਰੰਗੜਾਂ ਨੇ ਮੁਕਾਬਲਾ ਕੀਤਾ, ਤੇ ਸਤ ਸੰਗਤ ਉਹਨਾਂ ਨੂੰ ਸਜਾਵਾਂ ਦੇ ਕੇ, ਉਹਨਾਂ ਦੇ ਕੀਤੇ ਦਾ ਫਲ ਭੁਗਤਾ ਕੇ ਮਹਾਰਾਜ ਚਮਕੌਰ ਵੱਲ ਵਧੇ ਨੇ। ਤੇ ਜਿਵੇਂ ਚਮਕੌਰ ਦੀ ਗੜੀ ਦੇ ਅੰਦਰ ਜਾ ਕੇ ਉਹਨਾਂ ਨੇ ਆਪਣਾ ਟਿਕਾਣਾ ਕੀਤਾ, ਤੇ ਜਿਵੇਂ ਸੂਬਾ ਸਰਹੰਦ ਨੇ ਆਪਣੀਆਂ ਫੌਜਾਂ ਦੇ ਸਹਿਤ, ਨਵੀਂ ਫੌਜ ਆਈ ਦਿੱਲੀ ਤੋਂ ਜਿਹੜੀ ਹੈ, ਉਸ ਦੇ ਸਹਿਤ ਇਸ ਗੜੀ ਨੂੰ ਘੇਰਾ ਪਾਇਆ, ਤੇ ਕਿਸੇ ਇਤਿਹਾਸਕਾਰ ਦੇ ਬਚਨ ਨਹੀਂ, ਕਲਗੀਧਰ ਮਹਾਰਾਜ ਦੇ ਬਚਨ ਨੇ, ਇੱਕ ਪਾਸੇ 40 ਭੁੱਖੇ ਪਾਰੇ ਤੇ ਦੂਜੇ ਪਾਸੇ 10 ਲੱਖ ਦੀ ਫੌਜ ਇਸ ਗੜੀ ਨੂੰ ਘੇਰਾ ਪਾ ਕੇ ਬੈਠੀ ਹੋਈ ਹੈ। ਫਿਰ ਅਨਾਊਂਸਮੈਂਟ ਵੀ ਹੋਈ ਕਿ ਤੁਸੀਂ ਭਲਾ ਚਾਹੁੰਦੇ ਹੋ ਕਲਗੀਧਰ ਮਹਾਰਾਜ, ਤੇ ਆਤਮ ਸਮਰਪਣ ਕਰ ਦਿਓ, ਪਰ ਸਤਿਗੁਰਾਂ ਨੇ ਸੂਬਾ ਸਰਹੰਦ ਦੀ ਅਨਾਊਂਸਮੈਂਟ ਦਾ, ਢੰਡੋਰੇ ਦਾ ਜਵਾਬ ਕੀ ਦਿੱਤਾ? ਗੜੀ ਦੇ ਵਿੱਚੋਂ ਤੀਰਾਂ ਦੀ ਵਰਖਾ ਕਰਕੇ ਦੁਸ਼ਮਣ ਉੱਤੇ ਆਖਿਆ ਵੀ ਹੁਣ ਮੁਕਾਬਲਾ ਜੰਗੇ ਮੈਦਾਨ ਇਹ ਹੋਵੇਗਾ, ਮੈਦਾਨੀ ਜੰਗ ਦੇ ਅੰਦਰ ਇਹ ਹੋਵੇਗਾ। ਤੇ ਸਾਧ ਸੰਗਤ, ਇੱਧਰੋਂ ਦੁਸ਼ਮਣ ਨੇ ਹੱਲਾ ਕੀਤਾ ਹੈ, ਉਧਰੋਂ ਸਤਿਗੁਰਾਂ ਨੇ ਆਪਣੇ ਸਿੰਘਾਂ ਦੇ ਜਥੇ ਬਣਾ ਕੇ ਜਿਵੇਂ ਮੁਕਾਬਲਾ ਕਰਨ ਵਾਸਤੇ ਗੜੀ ਤੋਂ ਬਾਹਰ ਭੇਜੇ, ਬਹੁਤਿਆਂ ਦਾ ਬਹੁਤੀ ਦੇਰ ਮੁਕਾਬਲਾ ਨਾ ਕਰਦਿਆਂ ਹੋਇਆ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਰਹੇ। ਆਖਿਰਕਾਰ ਬਾਬਾ ਅਜੀਤ ਸਿੰਘ ਜੀ ਨੇ ਮੰਗ ਕੀਤੀ, ਸਤਿਗੁਰਾਂ ਨੇ ਤੋਰਿਆ, ਤੇ ਸਾਧ ਸੰਗਤ 8 ਸਿੰਘਾਂ ਦੇ ਨਾਲ ਬਾਬਾ ਅਜੀਤ ਸਿੰਘ ਬਾਹਰ ਆਏ, ਤੇ ਜਦੋਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਤੇ ਕਲਗੀਧਰ ਮਹਾਰਾਜ ਨੇ ਜੈਕਾਰੇ ਨਾਲ ਆਪਣੇ ਪੁੱਤਰ ਦੀ ਸ਼ਹਾਦਤ ਦਾ ਸਵਾਗਤ ਕੀਤਾ। ਫਿਰ ਧਿਆਨ ਦੇਵਿਓ, ਬਾਬਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੋਟਾ ਭਰਾ ਜੁਝਾਰ ਸਿੰਘ ਅੱਗੇ ਆ ਗਿਆ, ਤੇ ਜੁਝਾਰ ਸਿੰਘ ਨੇ ਆਗਿਆ ਮੰਗੀ। ਬਾਪੂ ਸੋਹਣ ਸਿੰਘ ਸੀਤਲ ਆਪਣੀ ਰਚਨਾ ਮਨੁੱਖਤਾ ਦੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਦਰ ਬੜਾ ਸੁੰਦਰ ਲਿਖਦੇ ਨੇ। ਉਹ ਕਹਿੰਦੇ ਨੇ, ਪੁੱਤਰ ਜੁਝਾਰ ਸਿੰਘ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਕਿਹਾ, ਪੁੱਤਰ ਜੇ ਅੱਜ ਤੁਹਾਨੂੰ ਆਵਾਜ਼ ਮਾਰ ਕੇ ਮੈਦਾਨੇ ਜੰਗ ਦੇ ਅੰਦਰ ਤੋਰਨਾ ਪੈਂਦਾ, ਇੱਕ ਖਰੋਤ ਆ ਜਾਣੀ ਸੀ ਕਿਹੜੀ, ਜਦੋਂ ਵੀ ਧਰਮ ਵਾਸਤੇ ਸੀਸ ਦੀ ਲੋੜ ਪੈਂਦੀ ਆਵਾਜ਼ ਮਾਰਨੀ ਪੈਣੀ ਸੀ, ਪਰ ਅੱਜ ਪੁੱਤਰਾਂ ਤੋਂ ਬਗੈਰ ਆਵਾਜ਼ ਤੋਂ ਆਏ, ਤੇ ਧਿਆਨ ਰੱਖ, ਜਦੋਂ ਵੀ ਧਰਮ ਦੀ ਖਾਤਰ ਕਿਤੇ ਸੀਸ ਕੁਰਬਾਨ ਕਰਨ ਦੀ ਗੱਲ ਆਵੇਗੀ, ਆਵਾਜ਼ ਨਹੀਂ ਮਾਰਨੀ ਪਵੇਗੀ, ਆਪਣੀ ਆਪ ਹੀ ਮਰਜੀਵੜੇ ਆਪਣੇ ਆਪ ਨੂੰ ਪੇਸ਼ ਕਰਨਗੇ ਕੇਵਲ ਤੇ ਕੇਵਲ ਤੇਰੇ ਜੀਵਨ ਇਤਿਹਾਸ ਤੋਂ ਸੇਧ ਲੈ ਕੇ। ਧਿਆਨ ਦੇਵਿਓ, ਇੱਧਰ ਸਤਿਗੁਰੂ ਮਹਾਰਾਜ ਨੂੰ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ, ਸਤਿਗੁਰਾਂ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਆਖਿਆ ਗੜੀ ਛੱਡ ਕੇ ਚਲੇ ਜਾਓ। ਪਰ ਜਦੋਂ ਪੰਥ ਦੇ ਰੂਪ ਵਿੱਚ ਹੁਕਮ ਕੀਤਾ ਤੇ ਸਤਿਗੁਰਾਂ ਨੇ ਗੜੀ ਨੂੰ ਛੱਡਣਾ ਪ੍ਰਵਾਨ ਕਰ ਲਿਆ। ਜਿਸ ਢੰਗ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਲੈ ਕੇ ਕਲਗੀਧਰ ਮਹਾਰਾਜ ਚਲੇ ਗਏ, ਭਾਈ ਸੰਗਤ ਸਿੰਘ ਨੂੰ ਆਪਣਾ ਰੂਪ ਨਹੀਂ ਬਾਹਰੀ ਤੌਰ ਤੇ ਕੇਵਲ ਸਾਧ ਸੰਗਤ ਅੰਦਰੋਂ ਵੀ ਸਤਿਗੁਰੂ ਮਹਾਰਾਜ ਦੀ ਕਿਰਪਾ ਦਾ ਰੰਗ ਚੜਿਆ ਹੋਇਆ। ਅੱਠ ਸਿੰਘ ਬਾਅਦ ਵਿੱਚ ਰਹਿ ਗਏ। ਸਤਿਗੁਰਾਂ ਨੇ ਉਹਨਾਂ ਨੂੰ ਕੇਵਲ ਇੱਕ ਗੱਲ ਕਹੀ, ਜਿੰਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ, ਬਲਕਿ ਮੈਦਾਨੀ ਜੰਗ ਦੇ ਅੰਦਰ ਜਾ ਕੇ ਦੁਸ਼ਮਣ ਦਾ ਮੁਕਾਬਲਾ ਬਾਰ ਬਾਰ ਕਰਨਾ ਹੈ ਤੇ ਉੱਥੇ ਹੀ ਸ਼ਹਾਦਤ ਦਾ ਜਾਮ ਪੀਣਾ ਹੈ। ਇਹਨਾਂ ਅੱਠਾਂ ਸਿੰਘਾਂ ਨੇ ਭਾਈ ਸੰਗਤ ਸਿੰਘ ਜੀ ਦੇ ਨਾਲ ਜਿਵੇਂ ਸਾਧ ਸੰਗਤ ਸਤਿਗੁਰਾਂ ਤੋਂ ਬਾਅਦ ਮੁਕਾਬਲਾ ਕੀਤਾ, ਭਾਵੇਂ ਉਹਨਾਂ ਲੋਕਾਂ ਨੇ ਸੋਚਿਆ ਕਿ ਅਸੀਂ ਕਲਗੀਧਰ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਜਾਂ ਉਹਨਾਂ ਨੂੰ ਮਾਰ ਦਿੱਤਾ ਹੈ, ਪਰ ਜਦੋਂ ਸ਼ਨਾਖਤ ਕੀਤੀ ਗਈ ਉਹਨਾਂ ਦੇ ਪੱਲੇ ਕੇਵਲ ਤੇ ਕੇਵਲ ਖਜ਼ਲ ਖੁਆਰੀ ਪਈ। ਸਤਿਗੁਰੂ ਆਪਣੇ ਸਾਥੀ ਸਿੰਘਾਂ ਦੇ ਨਾਲ ਗੜੀ ਦੇ ਵਿੱਚੋਂ ਬਾਹਰ ਚਲੇ ਗਏ। ਦੂਜੇ ਪਾਸੇ ਮਾਤਾ ਗੁਜਰ ਜੀ, ਗੁਜਰ ਕੌਰ ਜੀ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਵੇਂ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਅੰਦਰ ਟਿਕਾਣਾ ਕਰਦੇ ਨੇ ਤੇ ਸਾਧ ਸੰਗਤ ਜਿਵੇਂ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਜੀ ਦੇ ਨਾਲ, ਜਵਾਹਰ ਸਿੰਘ ਜੀ ਦੇ ਨਾਲ ਹਰਿਦੁਆਰ ਤੋਂ ਦਿੱਲੀ ਦੇ ਅੰਦਰ ਜਾਂਦੇ ਨੇ, ਇਹ ਆਪਾਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ। ਮੈਂ ਬੇਨਤੀ ਕਰਾਂ ਕੱਲ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਾ ਦਿਨ ਹੈ, ਆਪਾਂ ਕੱਲ ਇਸ ਇਤਿਹਾਸ ਦੇ ਪੰਨੇ ਨੂੰ ਵਿਚਾਰਾਂਗੇ ਕਿ ਕਿਵੇਂ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਕੁੰਮੀ ਮਾਸ਼ਕੀ ਦੀ ਝੁੱਗੀ ਅੰਦਰ ਗਏ, ਕਿਵੇਂ ਉੱਥੇ ਰਹਿ ਕੇ ਉਹਨਾਂ ਨੇ ਥੋੜਾ ਸਮਾਂ ਗੁਜ਼ਾਰਿਆ, ਕਿਵੇਂ ਗੰਗੂ ਦੇ ਘਰ ਅੰਦਰ ਗਏ, ਕਿਵੇਂ ਅੱਗੇ ਭਾਣਾ ਵਾਪਰਿਆ, ਇਹ ਕੱਲ ਦੀ ਕਥਾ ਦੇ ਅੰਦਰ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਕਿਰਪਾ ਕਰੇ ਸਾਧ ਸੰਗਤ, ਇਹ ਜਿਹੜੇ ਦਿਨ ਜਾ ਰਹੇ ਨੇ ਇਹਨਾਂ ਨੂੰ ਵਿਚਾਰਦਿਆਂ ਜਾਂ ਇਹਨਾਂ ਨੂੰ ਪੜ੍ਹਦਿਆਂ ਸੁਣਦਿਆਂ ਅਸੀਂ ਕੇਵਲ ਤੇ ਕੇਵਲ ਸ਼ਹੀਦਾਂ ਦੀ, ਉਹਨਾਂ ਨੂੰ ਯਾਦ ਕਰਦਿਆਂ ਹੋਇਆ, ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਹੋਇਆ ਆਪਣੇ ਬੱਚਿਆਂ ਨੂੰ ਪ੍ਰੇਰਨਾ ਕਰੀਏ ਤੇ ਉਹ ਸੁੱਖ ਰਹਿਣੇ ਸਾਧਨਾਂ ਨੂੰ ਪ੍ਰਾਪਤ ਕਰਕੇ ਵੀ ਜ਼ਰੂਰ ਗੁਰੂ ਦੀ ਕਿਰਪਾ ਦੇ ਪਾਤਰ ਬਣਨ। ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਉਹਨਾਂ ਦਾ ਸਿਰ ਜਿਸ ਉੱਤੇ ਗੁਰੂ ਕੀ ਮੋਹਰ ਨਹੀਂ ਉਹਨੂੰ ਪਰੋਸੀਏ ਤੇ ਪ੍ਰੇਰਨਾ ਕਰੀਏ ਕਿ ਉਹਨਾਂ ਸ਼ਹੀਦਾਂ ਦਾ ਵਾਸਤਾ ਪਾਈਏ। ਹੋ ਸਕਦਾ ਹੈ ਸ਼ੈਂਦ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਮੋੜ ਆ ਜਾਵੇ, ਪਤਕ ਪੁਣੇ ਤੋਂ ਉਹ ਦੂਰ ਜਾ ਕੇ, ਨਸ਼ੇ ਖੋਰੀ ਤੋਂ ਦੂਰ ਜਾ ਕੇ ਕੇਵਲ ਤੇ ਕੇਵਲ ਬਾਣੀ ਦਾ ਨਸ਼ਾ ਆਪਣੇ ਜੀਵਨ ਦੇ ਅੰਦਰ ਕਰਨ ਤੇ ਉਹਨਾਂ ਨੂੰ ਵੀ ਇਹ ਪ੍ਰੇਰਨਾ ਮਿਲੇ। ਭਾਉ ਤੇਰਾ ਭਾਂਗ ਖੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੇਖਿਆ ਪਾਏ। ਇਹ ਭੀਖ ਗੁਰੂ ਦੇ ਦਰ ਤੋਂ ਮੰਗੀਏ। ਆਓ ਅੱਜ ਦਾ ਜਿਹੜਾ ਮੁੱਖ ਵਾਕ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਹਨੂੰ ਆਪਾਂ ਵਿਚਾਰੀਏ ਤੇ ਜੋ ਉਪਦੇਸ਼ ਸਤਿਗੁਰੂ ਕਰਦੇ ਹਨ ਉਹਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਜੀ। ਸਾਰੇ ਸਤਸੰਗੀ ਕਰੋ ਕਿਰਪਾ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਜੀ।
ਤੁਦ ਮਹੱਲਾ ਪੰਜਵਾਂ,
ਤੁਹਾਡੀ ਰਾਗ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ।
ਸਾਧ ਸੰਗ ਹਰ ਹਰ ਨਾਮ ਚਿਤਾਰਾ,
ਜਿਸ ਮਨੁੱਖ ਨੇ ਗੁਰੂ ਦੀ ਸੰਗਤ ਜੀਵਨ ਅੰਦਰ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਚਿਤਾਰਾ ਚੇਤੇ ਕੀਤਾ ਹੈ, ਨਾਮ ਨੂੰ ਸਿਮਰਿਆ ਹੈ, ਗੁਰੂ ਦੀ ਸੰਗਤ ਆਪਣੇ ਜੀਵਨ ਅੰਦਰ ਪ੍ਰਾਪਤ ਕਰਕੇ
ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ,
ਉਸ ਦੇ ਅੰਦਰ ਸਹਿਜ ਆਤਮਕ ਅਡੋਲਤਾ ਪੈਦਾ ਹੋ ਜਾਂਦੀ, ਦਾਵਾਂ ਡੋਲ ਅਵਸਥਾ ਮੁੱਕ ਜਾਂਦੀ ਹੈ। ਸਤਸੰਗਤ, ਜਿਨ੍ਹਾਂ ਸਿੰਘਾਂ ਦਾ ਆਪਾਂ ਜੀਵਨ ਵਿਚਾਰ ਰਹੇ ਉਹਨਾਂ ਦੇ ਅੰਦਰ ਸਹਿਜ ਵੀ ਹੈ, ਉਹਨਾਂ ਦੇ ਅੰਦਰ ਆਨੰਦ ਵੀ ਹੈ, ਪਰ ਕਿੱਥੋਂ ਮਿਲਿਆ? ਗੁਰੂ ਦੀ ਸੰਗਤ ਰਾਹੀਂ ਜਦੋਂ ਵਾਹਿਗੁਰੂ ਪਰਮਾਤਮਾ ਦਾ ਨਾਮ ਚੇਤੇ ਕੀਤਾ, ਨਾਮ ਨੂੰ ਅਰਾਧਿਆ, ਕਿਉਂਕਿ ਆਪਾਂ ਬਚਨ ਪੜ੍ਹਦੇ ਹਾਂ, ਜੇ ਲੋੜੈ ਸਦਾ ਸੁਖ ਪਾਈ, ਆਪਾਂ ਗੁਰੂ ਦੇ ਦਰ ਤੋਂ ਆ ਕੇ ਸੁੱਖ ਹੀ ਮੰਗਦੇ ਹਾਂ, ਪਰ ਜਿਹੜਾ ਆਪਾਂ ਸੁੱਖ ਮੰਗਦੇ ਹਾਂ ਇਹ ਸਦੀਵ ਕਾਲ ਵਾਸਤੇ ਸਾਨੂੰ ਸੁਖੀ ਨਹੀਂ ਕਰਦਾ। ਅਤੇ ਮੈਂ ਬੇਨਤੀ ਕਰਿਆ ਕਰਦਾ, ਧਨ ਦੌਲਤ, ਧੀਆਂ ਪੁੱਤਰ, ਘਰ ਬਾਰ, ਧਨ ਪਦਾਰਥ, ਇਹ ਵੀ ਗੁਰੂ ਕੋਲੋਂ ਮੰਗਣਾ, ਪਰ ਇਸ ਦੇ ਨਾਲ ਨਾਲ ਇਹ ਵੀ ਮੰਗ ਆਪਾਂ ਗੁਰੂ ਦੇ ਦਰ ਤੋਂ ਕਰਨੀ ਹੈ। ਮੰਗਣ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਇਹ ਦਾਤ ਵੀ ਮੰਗਣੀ, ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਵਾਰੀ ਇਸ ਦਾਤ ਦੇ ਨਾਲ ਹੀ ਬਣੇਗੀ। ਨਾਮ ਕੋਲ ਹੋਵੇਗਾ ਤੇ ਫਿਰ ਜੀਵਨ ਦੇ ਅੰਦਰ ਸਹਿਜ ਵੀ ਆਵੇਗਾ, ਆਤਮਕ ਅਡੋਲਤਾ ਵੀ ਆਵੇਗੀ, ਤੇ ਨਾਲ ਮਹਾਰਾਜ ਕਹਿੰਦੇ ਨੇ ਆਨੰਦ ਵੀ ਪ੍ਰਾਪਤ ਹੋਵੇਗਾ, ਸੁੱਖ ਵੀ ਮਿਲੇਗਾ। ਪਰ ਅੰਕੁਰ ਭਲੋ ਹਮਾਰਾ, ਇਹ ਸਾਰਾ ਕੁਝ ਕਦੋਂ ਮਿਲਦਾ? ਗੁਰੂ ਦੀ ਸੰਗਤ, ਵਾਹਿਗੁਰੂ ਦਾ ਨਾਮ, ਆਤਮਕ ਆਨੰਦ, ਆਤਮਕ ਅਡੋਲਤਾ। ਜਦੋਂ ਪੁਰਬਲੇ ਜਨਮ ਦਾ ਕੋਈ ਕਰਮ ਦਾ ਅੰਕੁਰ ਪੈਦਾ ਹੁੰਦਾ ਹੈ, ਤੇ ਧਿਆਨ ਦੇਵਿਓ, ਅੰਮ੍ਰਿਤਸਰ ਦੇ ਅੰਦਰ ਕੇਵਲ ਇੰਨੇ ਹੀ ਲੋਕ ਨਹੀਂ ਵੱਸਦੇ ਜਿੰਨੇ ਤੁਸੀਂ ਬੈਠੇ ਹੋਏ ਹੋ। ਗੁਰੂ ਦੀ ਸੰਗਤ ਵਿੱਚ ਬੈਠਣ ਦਾ ਤੁਹਾਡਾ ਕੋਈ ਪੁਰਬਲੇ ਜਨਮ ਦਾ ਕਰਮ ਦਾ ਅੰਕੁਰ ਪੈਦਾ ਹੋਇਆ, ਅੰਕੁਰ ਪ੍ਰਗਟ ਹੋਇਆ ਹੈ, ਕਿਉਂਕਿ ਗੱਲ ਮਹਾਰਾਜ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਿਉਂਕਿ ਮੇਰੀ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੋਕੇ ਕਾਸ਼ਟ ਹਰਿਆ। ਜੇ ਲੋੜੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਪਤਾਈ, ਉਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਗੁਰੂ ਦੀ ਸੰਗਤ ਵਿੱਚ ਕੇਵਲ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ, ਤੇ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਪੁਰਬਲੇ ਜਨਮ ਦੇ ਕਰਮ ਦਾ ਅੰਕੁਰ ਪੈਦਾ ਹੋਇਆ, ਗੁਰੂ ਦੀ ਸੰਗਤ ਜੀਵਨ ਦੇ ਅੰਦਰ ਮਿਲੀ, ਤੇ ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਮਿਲ ਗਈ, ਵਾਹਿਗੁਰੂ ਦਾ ਨਾਮ ਜਪਿਆ, ਉਹਨੂੰ ਆਤਮਕ ਅਡੋਲਤਾ ਵੀ ਪ੍ਰਾਪਤ ਹੋ ਗਈ, ਤੇ ਉਹਨੂੰ ਆਤਮਕ ਆਨੰਦ ਵੀ ਜੀਵਨ ਦੇ ਅੰਦਰ ਪ੍ਰਾਪਤ ਹੋ ਗਿਆ। ਪਹਿਲੀ ਗੱਲ, ਆਤਮਕ ਆਨੰਦ, ਆਤਮਕ ਸੁੱਖ, ਆਤਮਕ ਅਡੋਲਤਾ ਜੀਵਨ ਦੇ ਅੰਦਰ ਪ੍ਰਾਪਤ ਕਰਨ ਦੇ ਲਈ ਗੁਰੂ ਕੀ ਸੰਗਤ ਦੀ ਬੜੀ ਲੋੜ ਹੈ। ਤੇ ਜ਼ਰੂਰ ਜਿੰਨੇ ਵੀ ਆਪ ਇਸ ਨਗਰ ਦੇ ਹੋ, ਜਾਂ ਬਾਹਰੋਂ ਆਏ ਹੋਏ ਹੋ, ਜਾਂ ਲਾਈਵ ਪ੍ਰੋਗਰਾਮ ਰਾਹੀਂ ਸੁਣ ਰਹੇ ਹੋ, ਜ਼ਰੂਰ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ, ਸਮਾਂ ਸੰਗਤ ਵਾਸਤੇ ਥੋੜ੍ਹਾ ਆਪਣੇ ਰਜ਼ੀਵਿਆਂ ਦੇ ਵਿੱਚੋਂ ਕੱਢਿਆ ਕਰੋ, ਕਿਉਂਕਿ ਭਾਈ ਸਾਹਿਬ ਜੀ ਕਿਰਪਾ ਕਰਦੇ ਨੇ, ਬੋਝ ਭਰੀ ਨਾਮ ਜੈਸੇ ਆਂਗੁਰੀ ਤੋਂ ਬਾਹਰ ਹੋਏ, ਪਾਰ ਪਰੇ ਪੂਰ ਸਭ ਕੁਸ਼ਲ ਦੇਹਾਤ ਹੈ, ਏਕਾ ਹਾਰੀ ਏਕ ਘੜੀ, ਪਾਕ ਸਾਲ ਬੈਠ, ਭੋਜਨ ਕੈ ਬਿਜਨ ਕੈ ਸਵਾਦ ਕੈ ਆਘਾਤ ਹੈ, ਜੈਸੇ ਰਾਜ ਦੁਆਰ ਕਰਤ ਜੁਹਾਰ ਜਨ, ਏਕ ਘੜੀ ਪਾਸੇ ਦੇਸ਼ ਭੋਗਤਾ ਹੋਏ ਖਾਤ ਹੈ, ਆਠ ਹੀ ਪਹਿਰ ਸਾਠ ਘੜੀ ਮੈਂ, ਏਕ ਘੜੀ ਸਾਧ ਸਮਾਗਮ ਕਰੇ ਨਿਜ ਕਰ ਜਾਤ ਹੈ। ਜਿਵੇਂ ਬੇਰੀ ਦੋ ਉਂਗਲਾਂ ਬਾਹਰ ਹੋਵੇ, ਤੇ ਮਲਾਹ ਚੱਪੂ ਲਾ ਕੇ ਬੇੜੀ ਨੂੰ ਪਾਰ ਲੰਘਾ ਦਿੰਦਾ, ਸਾਰਾ ਪੂਰ ਸੁੱਖੀ ਸਾਂਦੀ ਆਪਣੇ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ। ਇੱਕ ਟਾਈਮ ਖਾਣ ਵਾਲਾ ਪਾਕ ਸਾਲ ਦੇ ਅੰਦਰ ਰਸੋਈ ਦੇ ਅੰਦਰ ਜਾ ਕੇ ਪਦਾਰਥ ਖਾ ਕੇ ਰੱਜ ਕੇ ਬਾਹਰ ਆਉਂਦਾ ਹੈ, ਰਾਜੇ ਦੇ ਦਰਬਾਰ ਵਿੱਚ ਜਾਣ ਵਾਲਾ, ਉਹਨੂੰ ਜ਼ਵਾਰ ਕਰਨ ਵਾਲਾ, ਨਮਸਕਾਰ ਕਰਨ ਵਾਲਾ, ਇੱਕ ਘੜੀ ਬਾਅਦ ਆਪਣੀ ਜ਼ਿੰਦਗੀ ਦੇ ਅੰਦਰ ਸੁੱਖ ਭੋਗਦਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਅੱਠਾਂ ਪਹਿਰਾਂ ਦੇ ਵਿੱਚੋਂ, ਸੱਠਿਆਂ ਘੜੀਆਂ ਦੇ ਵਿੱਚੋਂ ਇੱਕ ਘੜੀ ਸਾਧ ਸਮਾਗਮ ਕਰਦਾ ਹੈ, ਆਪਣੇ ਨਿੱਜ ਘਰ ਵਿੱਚ ਚਲਾ ਜਾਂਦਾ, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ। ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਧ ਸੰਗਤ ਦੀ ਬਰਕਤ ਨਾਲ, ਗੁਰੂ ਦੀ ਸੰਗਤ ਦੀ ਬਰਕਤ ਨਾਲ, ਜਿਨ੍ਹਾਂ ਨੇ ਹਰੀ ਜਪਿਆ ਆਤਮਕ ਅਡੋਲਤਾ ਉਹਨਾਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋ ਗਈ, ਆਤਮਕ ਸੁੱਖ ਉਹਨਾਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋ ਗਿਆ। ਪਰ ਇਹ ਕਦੋਂ ਹੋਇਆ? ਜਦੋਂ ਪੁਰਬਲੇ ਜਨਮ ਦਾ ਕੋਈ ਕਰਮ ਦਾ ਅੰਕੁਰ ਪ੍ਰਗਟ ਹੋਇਆ, ਭਾਵ ਵੱਡੇ ਭਾਗਾਂ ਨਾਲ ਗੁਰੂ ਕੀ ਸੰਗਤ ਪ੍ਰਾਪਤ ਹੋਈ।
ਰਹਾਓ ਗੁਰ ਪੂਰਾ ਭੇਟ ਬਦ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ।
ਗੁਰੂ ਪੂਰੇ ਦੇ ਨਾਲ, ਵੱਡੇ ਭਾਗਾਂ ਨਾਲ ਜਿਸਦਾ ਮਿਲਾਪ ਹੋ ਗਿਆ, ਉਸ ਦਾ ਮਿਲਾਪ ਉਸ ਵਾਹਿਗੁਰੂ ਪਰਮਾਤਮਾ ਨਾਲ ਹੋ ਗਿਆ ਜਿਸ ਦਾ ਅੰਤ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ, ਜਿਸ ਦਾ ਅੰਤ ਉਰਲਾ ਬੰਨਾ ਤੇ ਪਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ, ਜਿਸ ਬਾਰੇ ਕਦੇ ਕਲਗੀਧਰ ਮਹਾਰਾਜ ਕਿਰਪਾ ਕਰਦੇ ਨੇ, ਨਾਰ ਦਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੋ ਮਿਲ ਬਗਾਇਓ, ਬੇਦ ਕਤੇਬ ਨਾ ਭੇਦ ਲਖਿਓ ਸੁਭਾਰ ਕਰੇ ਹਰ ਹਾਥ ਨਾ ਆਇਓ, ਪਾਏ ਸਕੇ ਨੀ ਪਾਰ ਉਮਾ ਪਤ, ਸਿੱਧ ਸਨਾਤ ਸਨੰਤਨ ਧਿਆਇਓ, ਧਿਆਨ ਧਰੋ ਤੈ ਕੋ ਮਨ ਮੈਂ, ਜੇ ਕੋ ਅਮਤੋਜ ਸਭੈ ਜਗ ਛਾਇਓ। ਮਹਾਰਾਜ ਆਖਦੇ ਨੇ ਵੱਡੇ ਭਾਗਾਂ ਨਾਲ ਜਿਨ੍ਹਾਂ ਦਾ ਗੁਰੂ ਨਾਲ ਮਿਲਾਪ ਆਉਂਦਾ ਹੈ, ਉਹਨਾਂ ਦਾ ਮਿਲਾਪ ਉਸ ਵਾਹਿਗੁਰੂ ਪਰਮਾਤਮਾ ਨਾਲ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦਾ ਉਰਲਾ ਬੰਨਾ ਤੇ ਪਰਲਾ ਬੰਨਾ ਜਿਹੜਾ ਹੈ ਉਹ ਨਹੀਂ ਲੱਭਿਆ ਜਾ ਸਕਦਾ।
ਕਰ ਗਏ ਕਾਦ ਲੀਓ ਜਨ ਆਪਣਾ, ਬਿਖ ਸਾਗਰ ਸੰਸਾਰ।
ਵਾਹਿਗੁਰੂ ਪਰਮਾਤਮਾ ਕੀ ਕਰਦਾ? ਆਪਣੇ ਸੇਵਕ ਦਾ ਹੱਥ ਫੜ ਲੈਂਦਾ ਤੇ ਆਹ ਜਿਹੜਾ ਵਿਸ਼ ਨਾਲ, ਜ਼ਹਿਰ ਨਾਲ, ਜ਼ਹਿਰੀਲੇ ਪਦਾਰਥਾਂ ਨਾਲ, ਵਿਕਾਰਾਂ ਨਾਲ ਸੰਸਾਰ ਸਮੁੰਦਰ ਭਰਿਆ ਪਿਆ, ਉਸ ਦਾ ਹੱਥ ਫੜ ਕੇ ਇਸ ਸੰਸਾਰ ਸਮੁੰਦਰ ਤੋਂ ਉਸ ਨੂੰ ਪਾਰ ਲੰਘਾ ਦਿੰਦਾ ਹੈ। ਕਿਉਂਕਿ ਉਹ ਜਨ ਅਰਦਾਸ ਕਰਦਾ, ਹਾ ਹਾ ਪ੍ਰਭ ਰਾਖ ਲਿਹੋ, ਹਮ ਤੇ ਕਸ਼ੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਉਹ ਅਰਦਾਸ ਕਰਦਾ ਗੁਰਤਾਰ ਤਾਰਨ ਹਾਰਿਆ, ਤੇ ਵਾਹਿਗੁਰੂ ਪਰਮਾਤਮਾ ਆਪਣੀ ਬਿਰਧ ਦੀ ਲਾਜ ਰੱਖਦਾ, ਇਹ ਵਿਹਲੇ ਸੰਸਾਰ ਦੇ ਵਿੱਚੋਂ ਉਸ ਨੂੰ ਪਾਰ ਲੰਘਾ ਦਿੰਦਾ ਹੈ।
ਜਨਮ ਮਰਨ ਕਾਟੇ ਗੁਰ ਬਚਨੀ,
ਜਿਹੜੇ ਗੁਰੂ ਦੇ ਬਚਨਾਂ ਦਾ ਸਹਾਰਾ ਲੈਂਦੇ ਨੇ, ਗੁਰੂ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਨੇ, ਗੁਰੂ ਕੀ ਕਰਦਾ ਹੈ? ਉਹਨਾਂ ਦਾ ਜਨਮ ਮਰਨ ਦਾ ਜਿਹੜਾ ਚੱਕਰ ਇਹਨੂੰ ਕੱਟ ਦਿੰਦਾ ਹੈ।
ਬਹੁੜ ਨਾ ਸੰਕਟ ਦੁਆਰਾ,
ਤੇ ਫਿਰ ਉਹਨਾਂ ਨੂੰ ਸੰਕਟ ਦਾ ਦੁਆਰਾ, ਆ ਜਿਹੜਾ 84 ਦਾ ਗੇੜ ਹੈ, ਉਹਨਾਂ ਨੂੰ ਜੀਵਨ ਦੇ ਅੰਦਰ ਨਹੀਂ ਪੈਂਦਾ। ਕਿਉਂਕਿ ਉਹ ਆਖਦੇ ਨੇ ਇੱਕ ਦੁੱਖ ਕਾਟੋ ਰਾਮ ਰਾਏ ਮੇਰਾ, ਅਗਨ ਦਹੇ ਅਰ ਗਰਭ ਬਸੇਰਾ।
ਨਾਨਕ ਸਰਨ ਗਹੀ ਸਵਾਮੀ ਕੀ, ਪੁਨਹ ਪੁਨਹ ਨਮਸਕਾਰ।
ਗੁਰੂ ਮਹਾਰਾਜ, ਗੁਰੂ ਅਰਜਨ ਦੇ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਕਿਰਪਾ ਕਰਦੇ ਨੇ, ਮੈਂ ਸ਼ਰਨ ਗਈ ਹੈ, ਸਹਾਰਾ ਲਿਆ ਹੈ ਉਸ ਵਾਹਿਗੁਰੂ ਪਰਮਾਤਮਾ ਦਾ, ਤੇ ਬਾਰ ਬਾਰ ਪੁਣੇ ਪੁਣੇ ਤੋਂ ਭਾਵ ਬਾਰ ਬਾਰ ਮੈਂ ਉਸ ਵਾਹਿਗੁਰੂ ਪਰਮਾਤਮਾ ਨੂੰ ਨਮਸਕਾਰ ਕਰਦਾ ਹਾਂ, ਜਿਸ ਦਾ ਨਾਮ ਜਪਣ ਨਾਲ ਆਤਮਕ ਅਡੋਲਤਾ, ਆਤਮਕ ਆਨੰਦ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ। ਇਸ ਭਵ ਸਾਗਰ ਤੋਂ ਜਿਸ ਦੀ ਕਿਰਪਾ ਨਾਲ ਪਾਰ ਉਤਾਰਾ ਹੁੰਦਾ ਹੈ, ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਹੈ ਤੇ ਮੈਂ ਹੁਣ ਉਸੇ ਦਾ ਸਹਾਰਾ ਲੈਣਾ ਤੇ ਉਸੇ ਵਾਹਿਗੁਰੂ ਪਰਮਾਤਮਾ ਨੂੰ ਮੁੜ ਮੁੜ ਬਾਰ ਬਾਰ ਨਮਸਕਾਰ ਕਰਦਾ ਹਾਂ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਪਿਆਰਿਓ, ਆਪਾਂ ਆਪਣੇ ਜੀਵਨ ਦੇ ਅੰਦਰ ਗੁਰੂ ਕੀ ਸੰਗਤ ਵੀ ਕਰੀਏ, ਗੁਰੂ ਕੇ ਬਚਨਾਂ ਨੂੰ ਸੁਣ ਪੜ ਕੇ ਉਹਨਾਂ ਉੱਤੇ ਅਮਲ ਵੀ ਕਰੀਏ ਤੇ ਜਦੋਂ ਅਮਲ ਕਰਾਂਗੇ ਤੇ ਜ਼ਰੂਰ ਗੁਰੂ ਮਹਾਰਾਜ ਕਿਰਪਾ ਕਰਨਗੇ ਸਾਡਾ ਲੋਕ ਨਾਲ ਪਰਲੋਕ ਸੌਰੇਗਾ। ਇੰਨੇ ਕੁ ਬਚਨ ਇਸ ਮੌਕੇ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਜਨਮ ਮਰਨ ਕਤ
ਗੁਰ ਬਚਨੀ, ਬਹੁ ਨਾ ਸੰਕਟ ਦੁਆਰਾ, ਨਾਨਕ ਸ਼ਰਨ ਗਈ ਸਵਾਮੀ ਕੀ, ਪੁਨੈ ਪੁਨੈ ਨਮਸਕਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।